ਗੁਰੂ ਖਾਲਸਾ ਸਾਧ ਸੰਗਤ ਜੀਓ, ਮੌਜੂਦਾ ਹਾਲਾਤ ਸੰਬੰਧੇ ਔਰ ਗੁਰਬਾਣੀ ਦੇ ਵਿਚਾਰ ਆਪ ਜੀ ਦੇ ਸਮਕਸ ਭੇਟ ਕਰਾਂ। ਇਸ ਤੋਂ ਬਿਹਤਰ ਗੁਰਦੇਵ ਨੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਥੇ ਹੀ 20ਵੀਂ ਸਦੀ ਦੇ ਹੋ ਗੁਜ਼ਰਿਆ ਉਰਦੂ ਦਾ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ, ਉਹਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਬੱਚੇ ਉਸਨੂੰ ਪ੍ਰਾਰਥਨਾ ਦੇ ਰੂਪ ਦੇ ਗਾਇਨ ਕਰਦੇ ਸਨ। ਪੂਰਬ ਦੇ ਟੈਗੋਰ ਸੀ ਤੇ ਪੱਛਮ ਦੇ ਡਾਕਟਰ ਮੁਹੰਮਦ ਇਕਬਾਲ। ਇਕਾਗਰਤਾ ਪ੍ਰਦਾਨ ਕਰਨੇ ਸਿੱਖ ਸੰਗਤਾਂ ਦਾ ਹੜ ਆ ਰਿਹਾ ਔਰ ਮੈਂ ਸਮਝਦਾ ਇਹ ਪਹਿਲੀ ਦਫਾ ਕੌਮ ਦੀ ਰਹਿਬਰੀ ਪੰਜ ਧਾਰਮਿਕ ਪੰਜ ਪਿਆਰੇ ਸਿੰਘ ਸਾਹਿਬਾਨ ਕਰ ਰਹੇ ਨੇ ਔਰ 40-45 ਸਾਲ ਤੋਂ ਬਾਅਦ ਐਸਾ ਪਹਿਲਾ ਮੌਕਾ ਮਿਲਿਆ ਕਿ ਧਾਰਮਿਕ ਪੁਰਸ਼ ਕੌਮ ਦੀ ਅਗਵਾਈ ਕਰਨ, ਪਹਿਲਾ ਹੀ ਮੌਕਾ ਮਿਲਿਆ। 40-45 ਸਾਲ ਤੱਕ ਤੇ ਸਿਆਸੀ ਬੰਦੇ ਰਹਿਨੁਮਾਈ ਕਰਦੇ ਰਹੇ, ਅਗਵਾਈ ਕਰਦੇ ਰਹੇ ਤੇ 40-45 ਸਾਲ ਵਿਚ ਅਸੀਂ ਜੋ ਕੁਛ ਪ੍ਰਾਪਤ ਕੀਤਾ ਉਹ ਤੁਹਾਡੇ ਸਾਹਮਣੇ ਹੈ ਤੇ ਹੁਣ ਅਸੀਂ ਰਹਿਬਰੀ ਦਿੱਤੀ ਹੈ ਗੁਰੂ ਪੰਥ ਦੇ ਪੰਜ ਮੁਖੀਆਂ ਨੂੰ, ਸਿੰਘ ਸਾਹਿਬਾਨ ਨੂੰ, ਸਤਿਗੁਰ ਰਹਿਮਤ ਕਰਨ, ਉਹਨਾਂ ਨੂੰ ਸਮਰੱਥਾ ਦੇਣ, ਤਾਕਤ ਦੇਣ ਤਾਂ ਕਿ ਉਹ ਕੌਮ ਨੂੰ ਸਹੀ ਮੰਜ਼ਲੇ ਮਕਸਦ ਤੇ ਪਹੁੰਚਾ ਸਕਣ। ਮੈਂ ਅਰਜ਼ ਕਰ ਰਿਹਾ ਸੀ 20ਵੀਂ ਸਦੀ ਦਾ ਹੋ ਗੁਜ਼ਰਿਆ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਇਕਬਾਲ ਨੇ ਇੱਕ ਕੌਮੀ ਤਰਾਨਾ ਲਿਖਿਆ ਸੀ ਹਿੰਦੁਸਤਾਨ ਦੇ ਸੰਬੰਧਿਤ, ਜੋ ਹਰ ਸਕੂਲ ਦੇ ਗਾਇਨ ਕੀਤਾ ਗਿਆ ਤੇ ਕਰੀਬਨ ਹਰ ਹਿੰਦੁਸਤਾਨੀ ਨੂੰ ਕੰਠ ਵੀ ਹੋ ਗਿਆ। ਉਹ ਤਰਾਨਾ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹ ਇਕਬਾਲ ਦਾ ਕੌਮੀ ਤਰਾਨਾ ਸੀ ਹਿੰਦੁਸਤਾਨ ਦੇ ਸੰਬੰਧ, ਇਸ ਦੇਸ਼ ਦੇ ਸੰਬੰਧ। ਇਸ ਨੂੰ ਹਰ ਸਕੂਲ ਦੇ ਬੱਚੇ ਕੌਮੀ ਤਰਾਨੇ ਦੇ ਰੂਪ ਵਿਚ ਗਾਇਨ ਕਰਦੇ ਸਨ ਔਰ ਕਰੀਬਨ ਹਰ ਦੇਸ਼ ਭਗਤ ਨੇ ਇਸ ਨੂੰ ਕੰਠ ਵੀ ਕਰ ਲਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਨ ਹਮਾਰਾ। ਵਕਤ ਲੰਘਿਆ, ਸਮਾਂ ਲੰਘਿਆ, ਇਸ ਸਮੇਂ ਦੇ ਹੱਥੋਂ ਸਤਾਇਆ ਗਿਆ ਡਾਕਟਰ ਇਕਬਾਲ। ਦੇਸ਼ ਦੀ ਬਹੁ ਗਿਣਤੀ ਨੇ ਇਸ ਹੱਦ ਤੱਕ ਪ੍ਰੇਸ਼ਾਨ ਕੀਤਾ, ਉਹਦੀ ਜ਼ਮੀਰ ਨੂੰ ਚਿਕਨਾ ਚੂਰ ਕੀਤਾ, ਉਹਨੂੰ ਦਿਮਾਗੀ ਤੌਰ ਤੇ ਇਤਨੀ ਸੱਟ ਪਹੁੰਚਾਈ। ਉਸੇ ਕੌਮੀ ਤਰਾਨੇ ਦੇ ਲਿਖਾਰੀ ਨੇ ਇੱਕ ਦੂਜਾ ਸ਼ੇਰ ਲਿਖਿਆ। ਉਹ ਪਤਾ ਕਿ ਉਹ ਸ਼ੇਰ ਹੈ ਇਹ, ਮੁੱਦ ਤੇ ਗੁਜ਼ਰੀ ਹੈ ਇਤਨੀ, ਰੰਜੋ ਵਨ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਉਸਨੇ ਉਹੀ ਸ਼ਾਇਰ ਜਿਸਨੇ ਤਰਾਨਾ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਉਹੀ ਸ਼ਾਇਰ ਕਹਿੰਦਾ ਹੈ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਸੋਚਣਾ ਪਏਗਾ ਹਿੰਦੁਸਤਾਨ ਦੇ ਸੰਬੰਧ, ਇਸ ਦੇਸ਼ ਦੇ ਸੰਬੰਧ, ਇਤਨੀ ਪਾਏਦਾਰ ਨਜ਼ਮ ਲਿਖਣ ਵਾਲਾ, ਇਤਨਾ ਮਹਾਨ ਕੌਮੀ ਤਰਾਨਾ ਲਿਖਣ ਵਾਲਾ ਜਿਹਨੂੰ ਹਰ ਬੱਚੇ ਨੇ ਕੰਠ ਕਰ ਲਿਆ, ਹਰ ਸਕੂਲ ਵਿਚ ਗਾਇਨ ਕੀਤਾ ਜਾਂਦਾ ਰਿਹਾ, ਹਰ ਹਿੰਦੁਸਤਾਨੀ ਨੇ ਬੜੇ ਫਖਰ ਦੇ ਨਾਲ ਉਸ ਤਰਾਨੇ ਨੂੰ ਗਾਇਨ ਕੀਤਾ ਤੇ ਯਾਦ ਕੀਤਾ, ਤੇ ਉਹੀ ਮਹਾਨ ਸ਼ਾਇਰ ਬਿਲਕੁਲ ਬਦਲ ਗਿਆ, ਉਹਦੇ ਵਿਚਾਰ ਬਦਲ ਗਏ, ਉਹਦੀ ਸੋਚਣੀ ਬਦਲ ਗਈ।
ਉਹਦਾ ਨੁਕਤਾ ਨਿਗਾਹ ਬਦਲ ਗਿਆ ਔਰ ਉਹ ਕਹਿੰਦਾ ਮੁੱਦ ਤੇ ਗੁਜ਼ਰੀ ਹੈ ਇਤਨੀ ਰੰਜੋ ਗਮ ਸਹਿਤੇ ਹੋਏ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਬਈ ਕਿਉਂ ਉਹਦੇ ਨਾਲ ਜੋ ਵਧੀਕੀਆਂ ਹੋਈਆਂ ਉਹ ਜਾਣੇ ਆਪਾਂ ਨਹੀਂ ਖੋਲਣੀਆਂ, ਇਸ ਵਿੱਚ ਖੋਲਣ ਦਾ ਸਮਾਂ ਵੀ ਨਹੀਂ ਤੇ ਖੋਲਣ ਦਾ ਮਾਹੌਲ ਵੀ। ਪਰ ਕਿਵੇਂ ਕਰਨੇ, ਅਸੀਂ ਇਸ ਦੇਸ਼ ਤੇ ਮਾਣ ਕੀਤਾ ਔਰ ਮਾਣ ਕਰਦੇ ਰਹੇ, ਬੜੀ ਮੁੱਦਤ ਤੋਂ ਮਾਣ ਕਰਦੇ ਰਹੇ, ਇਤਨਾ ਮਾਣ ਕੀਤਾ ਕਿ ਦੇਸ਼ ਦੀ ਰੱਖਿਆ ਦੀ ਖਾਤਰ ਗੁਰੂਆਂ ਨੇ ਆਪਣੇ ਸੀਸ ਵੇਚ ਕੀਤੇ, ਗੁਰੂਆਂ ਦੇ ਬੱਚੇ ਸ਼ਹੀਦ ਹੋਏ, ਬੜੇ ਬੜੇ ਸਿੱਖ ਬ੍ਰਹਮ ਗਿਆਨੀ ਔਰ ਸੰਤ ਮਹਾਤਮਾ ਕਦਮ ਕਦਮ ਦੇ ਉੱਤੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਦੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਰਹੇ ਔਰ ਇਹ ਸਿਲਸਿਲਾ ਕਾਫੀ ਲੰਬੇ ਸਮੇਂ ਤੱਕ ਜਾਰੀ ਰਿਹਾ। ਇਕਬਾਲ ਨੂੰ ਪਤਾ ਨਹੀਂ ਕੀ ਚੋਟ ਲੱਗੀ, ਉਸਨੇ ਆਖ ਦਿੱਤਾ ਹੁਣ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਸ਼ ਮੇਰਾ ਹੈ, ਮੈਨੂੰ ਸ਼ਰਮ ਆਉਂਦੀ ਹੈ ਤੇ ਖਿਮਾ ਕਰਨੀ ਜੋ ਕੁਛ ਹੋਇਆ ਅੱਜ ਤੱਕ। ਕਰੀਬਨ ਕਰੀਬਨ ਮੈਂ ਪੰਜ ਸੱਤ ਦਿਨ ਪਹਿਲੇ ਹੀ ਸ਼ਾਇਦ ਕਲਕੱਤੇ ਵਿੱਚ ਪੜ ਰਿਹਾ ਸੀ ਕਿ ਸਿੱਖ ਜਿਹੜਾ ਹੈ ਇਹ ਸਿਆਸੀ ਵਧੀਕੀਆਂ ਤੇ ਬਰਦਾਸ਼ਤ ਕਰ ਲੈਂਦਾ। 40 ਸਾਲ ਤੋਂ ਅਸੀਂ ਬਰਦਾਸ਼ਤ ਕਰਦੇ ਆਏ, ਤੁਸੀਂ ਕਿਸੇ ਸਿੱਖ ਨੂੰ ਫੌਜ ਦੇ ਸਭ ਤੋਂ ਉੱਚਾ ਰੁਤਬਾ ਨਹੀਂ ਦੇਣਾ, ਚਲੋ ਨਾ ਸਹੀ ਬਰਦਾਸ਼ਤ ਕੀਤਾ। ਤੁਸੀਂ ਬੇਸਰ ਗੱਡੀਆਂ ਦੇ ਨਾਂ ਆਪਣੇ ਤੀਰਥਾਂ ਤੇ ਰੱਖੇ, ਗੰਗਾ ਜਮਨਾ ਐਕਸਪ੍ਰੈਸ, ਗੋਮਤੀ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ, ਗੀਤਾਂਜਲੀ ਐਕਸਪ੍ਰੈਸ, ਸੰਗਮ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੁਰੀ ਐਕਸਪ੍ਰੈਸ ਤੇ ਫਿਰ ਸੋਮਨਾਥ ਮੇਲ ਪਈ ਚੱਲਦੀ ਹੈ ਅਹਿਮਦਾਬਾਦ ਤੋਂ ਲੈ ਕੇ ਵੈਰਾਵਲ ਤੱਕ, ਅਨੇਕਾਂ ਗੱਡੀਆਂ ਜਿਨ੍ਹਾਂ ਦੇ ਇਹਨਾਂ ਨੇ ਆਪਣੇ ਤੀਰਥਾਂ ਦੇ ਨਾਮ ਦਿੱਤੇ, ਉਹ ਗੱਡੀਆਂ ਦੇ ਨਾਂ ਰੱਖੇ ਨੇ, ਗੱਡੀਆਂ ਚੱਲ ਰਹੀਆਂ ਨੇ। ਇਹਨਾਂ ਦੀਆਂ ਗਾਲਬਨ ਜੋ ਮੇਰੀ ਗਿਣਤੀ ਚ ਆਈਆਂ 28 ਗੱਡੀਆਂ ਨੇ ਜੋ ਤੀਰਥਾਂ ਦੇ ਨਾਂ ਦਿੱਤੇ ਚੱਲ ਰਹੀਆਂ ਤੇ ਇੱਕ ਗੱਡੀ ਵੀ ਕਿਸੇ ਸਿੱਖ ਤੀਰਥ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਸੀ। ਇਹ ਵਧੀਕੀ ਵੀ ਸਾਨੂੰ ਬਰਦਾਸ਼ਤ, ਚਲੋ ਕੋਈ ਗੱਲ ਨਹੀਂ, ਐਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ ਗੋਲਡਨ ਟੈਂਪਲ ਐਕਸਪ੍ਰੈਸ ਚਲਾਵਾਂਗੇ, ਸਵਰਨ ਮੰਦਰ ਐਕਸਪ੍ਰੈਸ ਚਲਾਵਾਂਗੇ। ਪਰ ਸਿਮਾ ਕਰਨੀ ਜਦੋਂ ਗੱਡੀ ਇੱਥੇ ਅੰਮ੍ਰਿਤਸਰ ਪਹੁੰਚੀ ਸੀ ਉਸਦਾ ਨਾਂ ਸੀ ਟਾਟਾ ਨਗਰ ਐਕਸਪ੍ਰੈਸ, ਕੋਈ ਸਵਰਨ ਮੰਦਰ ਐਕਸਪ੍ਰੈਸ ਨਹੀਂ, ਤੇ ਮੈਨੂੰ ਹੈਰਾਨ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖ ਕੇ ਵੀ ਜਿਹੜੇ ਇੱਕ ਗੱਡੀ ਦਾ ਨਾਂ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ, ਇਹ ਦੁਸ਼ਟ ਸਵਰਨ ਮੰਦਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ, ਇੱਕ ਨਾਮ ਹੀ ਨਹੀਂ ਬਰਦਾਸ਼ਤ ਕਰ ਸਕਦੇ, ਗੋਲਡਨ ਟੈਂਪਲ ਐਕਸਪ੍ਰੈਸ ਇਹ ਬਰਦਾਸ਼ਤ ਨਹੀਂ ਹੋਇਆ। ਅਸੀਂ ਕਦੀ ਨਹੀਂ ਇਤਰਾਜ਼ ਕੀਤਾ ਵੀ ਤੁਸੀਂ ਗੰਗਾ ਜਮਨਾ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਸੰਗਮ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਔਰ ਤੁਸੀਂ ਗੀਤਾਂਜਲੀ ਐਕਸਪ੍ਰੈਸ, ਜਗਨਨਾਥ ਪੁਰੀ ਐਕਸਪ੍ਰੈਸ, ਸੋਮਨਾਥ ਮੇਲ ਚਲਾਈ ਹੋਈ ਹੈ, ਇੱਥੇ ਅਨੇਕਾਂ ਗੱਡੀਆਂ ਤੀਰਥਾਂ ਦੇ ਨਾਂ ਦੇ ਉੱਤੇ ਚੱਲ ਰਹੀਆਂ, ਨਹੀਂ ਚਲੀ ਇੱਕ ਗੱਡੀ ਸਵਰਨ ਮੰਦਰ ਐਕਸਪ੍ਰੈਸ ਦੇ ਨਾਂ ਤੇ, ਅਸੀਂ ਇਹ ਵਧੀਕੀ ਬਰਦਾਸ਼ਤ ਕਰ ਲਈ, ਸਹਿਨ ਕਰ ਲਿਆ, ਬਰਦਾਸ਼ਤ ਕਰ ਲਿਆ। ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੀਕੀਆਂ ਨੂੰ ਜੋ ਹੁਣ ਗਿਣਨ ਲੱਗੀ ਹੈ ਤਾਂ ਮੇਰੇ ਖਿਆਲ ਗਿਣਤੀ ਮੁੱਕ ਜਾਣੀ ਹੈ, ਹਿੰਸੇ ਮੁੱਕਣੇ ਨੇ, ਵਧੀਕੀਆਂ ਨਹੀਂ ਮੁੱਕਣੀਆਂ ਇਹਨਾਂ ਦੀਆਂ, ਇੰਨੀਆਂ ਵਧੀਕੀਆਂ ਇਹਨਾਂ ਨੇ 35-40 ਸਾਲ ਵਿੱਚ ਕੀਤੀਆਂ। ਮੈਂ ਉਹ ਮੈਗਜ਼ੀਨ ਪੜ੍ਹ ਰਿਹਾ ਸੀ, ਉਹਦੇ ਚ ਲਿਖਿਆ ਸੀ ਜਿਹੜਾ ਸਿੱਖ ਹੈ ਇਹ ਸਿਆਸੀ ਵਧੀਕੀ ਤੇ ਬਰਦਾਸ਼ਤ ਕਰ ਸਕਦਾ ਹੈ, ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ। ਜਦ ਧਰਮ ਧਾਰਮਿਕ ਤੌਰ ਤੇ ਇਹਦੇ ਨਾਲ ਵਧੀਕੀ ਹੋਵੇਗੀ ਤੇ ਕੁਰਬਾਨ ਹੋਵੇਗਾ, ਇਹ ਮਿਟੇਗਾ, ਇਹ ਨਿਛਾਵਰ ਹੋਵੇਗਾ। ਸੋ ਖਿਮਾ ਕਰਨੇ ਸਾਰੇ ਆਮ ਚੌਕ ਦੇ ਸਿੱਖ ਕੌਮ ਦੀ ਪੱਗ ਲਾ ਕੇ ਰੱਖ ਦਿੱਤੀ ਗਈ ਔਰੰਗਜ਼ੇਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਨੇਊ ਉਤਾਰਦਾ ਸੀ ਇਹਨਾਂ ਨੇ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰੀਆਂ ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਸ਼ਰਮਸਾਰ ਕੀਤਾ। ਇਕਬਾਲ ਨੇ ਪਤਾ ਨੀ ਕਿਸ ਸ਼ਰਮਸਾਰੀ ਦੇ ਤਹਿਤ ਇਹ ਆਖਿਆ ਸੀ ਹੁਣ ਮੈਨੂੰ ਸ਼ਰਮ ਆਉਂਦੀ ਹੈ ਸਮਾਂ ਕਰਨੀ। ਸਾਰੇ ਦੀਆਂ ਅੱਖਾਂ ਨੇ ਮਨਜ਼ਰ ਦੇਖ ਲਿਆ ਅਕਾਲ ਤਖ਼ਤ ਦਾ ਔਰ ਹਜ਼ਾਰਾਂ ਸਿੰਘਾਂ ਨਾਲ ਜੋ ਬੀਤੇ ਹੈ ਔਰ ਆਪਣੀ ਦੁਸ਼ਟ ਕਾਨਫਰੰਸ ਕਰੋ ਤੇ ਤੁਸੀਂ ਇੱਕ ਇੱਕ ਹਜ਼ਾਰ ਰੁਪਏ ਇੱਕ ਇੱਕ ਬੰਦੇ ਨੂੰ ਵੀ ਦਿਓ, ਆਉਣ ਜਾਣ ਦਾ ਕਿਰਾਇਆ ਵੀ ਕਰੋ, ਪਰ ਸੱਚ ਦਾ ਸੰਮੇਲਨ ਹੋਵੇ, ਧਾਰਮਿਕ ਸੰਮੇਲਨ ਹੋਵੇ ਤੇ ਤੁਸੀਂ ਚਾਰੋਂ ਪਾਸੇ ਰਸਤੇ ਰੋਕ ਦਿਓ ਤਾਂ ਕਹਿਣਾ ਹੀ ਪਏਗਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ। ਇਸ ਘਰ ਨੂੰ ਉਸ ਘਰ ਨੂੰ ਆਪਣਾ ਘਰ ਕਿਸ ਤਰ੍ਹਾਂ ਆਖੀਏ ਕਿ ਘਰ ਦੇ ਚ ਕੋਈ ਸਾਡੀ ਪੱਗ ਲਾ ਛੱਡੇ। ਮੈਂ ਪੜ੍ਹ ਰਿਹਾ ਸੀ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਦੇ ਕੁਛ ਬੋਲ। ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਇਹ ਬੜਾ ਪ੍ਰਸਿੱਧ ਦਾਰਸ਼ਨਿਕ ਉਹ ਗੁਜ਼ਰਿਆ। ਇਹ ਕਹਿੰਦਾ ਕਿ ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਕ ਹੋ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਹੋ ਜਾਂਦੇ ਨੇ, ਫਕੀਰ ਹੋ ਜਾਂਦੇ ਨੇ। ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀ ਹੈ ਤੇ ਮੈਨੂੰ ਤਾਂ ਇੰਝ ਲੱਗਦਾ ਬਾਬੇ ਨੇ ਵੀ ਇਹ ਸਹਿਮਤੀ ਪ੍ਰਗਟਾਈ ਹੈ ਗੁਰੂ ਨਾਨਕ ਦੇਵ ਜੀ ਨੇ। ਧੂੰਵਰ ਤਾਪ ਦੇਰੀ ਕੇ ਬੱਤਾ ਅਪਦਾ ਕਾ ਮਾਰਾ ਗ੍ਰਹਿ ਤੇ ਨਾ ਘਰ ਵਿੱਚ ਕੋਈ ਅਪਤਾ ਵਿਪਤਾ ਪੈ ਗਈ, ਪਤਨੀ ਮਰ ਗਈ ਜਾਂ ਮੁੰਡਾ ਇਕਲੌਤਾ ਸੀ ਚਰਾਣਾ ਕਰ ਗਿਆ ਜਾਂ ਦੀਵਾਲੀਆ ਹੋ ਗਿਆ ਜਾਂ ਘਰ ਦੇ ਕਲੇਸ਼ ਹੈ ਝਗੜਾ ਹੈ, ਕਹਿੰਦੇ ਚਲੋ ਹੁਣ ਸੰਤ ਬਣੋ ਫਕੀਰ ਬਣੋ। ਤੇ ਘੁੰਮਦਿਆਂ ਫਿਰਦਿਆਂ ਦੇਸ਼ ਵਿੱਚ ਜਦੋਂ ਮੈਨੂੰ ਕੋਈ ਕਹਿੰਦਾ ਨਾ ਮਸਕੀਨ ਜੀ ਹੁਣ ਤੇ ਸਾਡੇ ਨਾਲ ਵਿਚਰਨ ਨੂੰ ਜੀ ਕਰਦਾ, ਮੈਂ ਪੁੱਛ ਲੈਂਦਾ ਮੈਂ ਘਰ ਬਾਰ ਤੇ ਖੈਰ ਖਰੀਅਤ ਨਾ ਲੈਣਾ, ਘਰੋਂ ਤੇ ਔਖਾ ਨਹੀਂ ਨਾ ਕੋਈ, ਕਿਉਂਕਿ ਸਾਡੇ ਨਾਲ ਰੋਜ਼ ਹੁਣ ਸਫ਼ਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ ਤੇ ਰੋਜ਼ ਔਕੜਾਂ ਝੇਲਣ ਨੂੰ ਲਾਜ਼ੀ ਹੈ। ਇਹਦਾ ਮਤਲਬ ਇਸ ਔਕੜਾਂ ਨਾਲੋਂ ਘਰ ਦੇ ਜ਼ਿਆਦਾ ਔਕੜਾਂ ਤਾਂ ਹੀ ਜੋ ਹੈ ਚੱਲਣ ਨੂੰ ਕਹਿੰਦਾ ਪਿਆ, ਵਰਨਾ ਕਾਹਨੂੰ ਆਖੇਗਾ। ਧੂੰਵਰ ਤਾਪ ਗੇਰੀ ਕੇ ਬਸਦਾ ਅਪਦਾ ਕਾ ਮਾਰਾ ਗ੍ਰਹਿ ਤੇ ਨੱਸਦਾ, ਘਰੋਂ ਨੱਸਦਾ ਬੰਦਾ ਉਦੋਂ ਜਦ ਘਰ ਦੇ ਕੋਈ ਅਪਦਾ, ਘਰ ਦੇ ਜੋ ਹੈ ਕੋਈ ਵਿਪਤਾ। ਤੇ ਸੁਕਰਾਤ ਕਹਿੰਦਾ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ, ਸਮਝ ਲੈਣਾ ਉੱਥੇ ਘਰੇਲੂ ਔਕੜਾਂ ਬਹੁਤ ਜ਼ਿਆਦਾ, ਉਹ ਆਪਣਾ ਉਸਦਾ ਢੰਗ ਉਸਦਾ ਆਪਣਾ ਤਜਰਬਾ। ਤੇ ਜਿੱਥੇ ਚਿੰਤਕ ਬਹੁਤ ਮਿਲਣ ਦਾਰਸ਼ਨਿਕ ਬਹੁਤ ਮਿਲਣ, ਇਸ ਦੇਸ਼ ਨੇ ਦਾਰਸ਼ਨਿਕ ਬਹੁਤ ਪੈਦਾ ਕੀਤੇ ਨੇ ਕਿਉਂਕਿ ਇਹ ਦੇਸ਼ ਸਮਾਜ ਦਾ ਬਹੁਤ ਸਤਾਇਆ ਹੋਇਆ। ਕਿਤਨੀਆਂ ਸਮਾਜ ਦੀਆਂ ਕੁਰੀਤੀਆਂ ਇੱਥੇ ਰਾਇਜ ਔਰ ਮੋਰ ਧਰਮ ਦੀ ਲਾ ਕੇ, ਖੈਰ ਮੁਕਤਸਰ ਮੈਂ ਅਰਜ਼ ਕਰਾਂ। ਪਰ ਉਹ ਕਹਿੰਦਾ ਜਿੱਥੇ ਵਿਦਰੋਹੀ ਜ਼ਿਆਦਾ ਹੋਣ, ਆਤੰਕਵਾਦੀ ਜ਼ਿਆਦਾ ਹੋਣ, ਬਾਗੀ ਜ਼ਿਆਦਾ ਹੋਣ, ਸਮਝ ਲੈਣਾ ਉਹ ਹਕੂਮਤ ਦੇ ਸਤਾਏ ਹੋਏ ਵਿਦੇਸ਼ੀ ਹੋਏ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। 2 ਸਾਲ ਤੋਂ ਬੜੇ ਸ਼ਾਂਤਮਈ ਢੰਗ ਨਾਲ ਇਹ ਕੌਮ ਇਨਸਾਫ ਮੰਗਦੀ ਰਹੀ ਤੇ ਇਨਸਾਫ ਮੰਗਣ ਦੀ ਥਾਂ ਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਭਰ ਭਰ ਕੇ ਠੂਸਿਆ ਗਿਆ। ਤਰ੍ਹਾਂ ਤਰ੍ਹਾਂ ਦੇ ਇਹਨਾਂ ਤੇ ਤਸ਼ੱਦਦ ਤੇ ਤਰ੍ਹਾਂ ਤਰ੍ਹਾਂ ਦਾ ਇਹਨਾਂ ਦੇ ਉੱਤੇ ਜੋ ਹੈ ਜ਼ਬਰ ਔਰ ਹੋਰ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ। ਤੇ ਕਿਵੇਂ ਕਰਨੇ ਸੁਕਰਾਤ ਤੇ ਐਸਾ ਕਹਿੰਦਾ ਕਿ 6 ਮਹੀਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਜ ਤੋਂ ਹਕੂਮਤ ਤੋਂ ਲਗਾਤਾਰ ਨਿਰਾਸ਼ ਹੋਇਆ ਤੇ ਉਹਦੇ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾਏਗੀ, ਬਾਬਿਆਂ ਨਾਲ ਤਬੀਅਤ ਉਜਾਗਰ ਹੋ ਜਾਏਗੀ। ਪਰ ਕਿਵੇਂ ਕਰਨੇ ਸਾਡੇ ਅੰਦਰ ਬਾਗਿਆਨਾ ਤਬੀਅਤ ਉਜਾਗਰ ਹੋਈ 2 ਸਾਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਸੁਕਰਾਤ ਜੋ ਤੂੰ ਲਿਖਿਆ ਉਹਦੇ ਨਾਲੋਂ ਸਾਡੇ ਅੰਦਰ ਸ਼ਾਂਤੀ ਜ਼ਿਆਦਾ, ਸਾਡੇ ਅੰਦਰ ਬਰਦਾਸ਼ਤ ਦਾ ਮਾਦਾ ਜ਼ਿਆਦਾ, ਅਸੀਂ ਜ਼ਿਆਦਾ ਸਹਿਣ ਕਰ ਸਕਦੇ ਹਾਂ, ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦੇ ਹਾਂ। ਔਰ ਸਾਡੇ ਗੁਰੂ ਸਾਹਿਬਾਨ ਨੇ ਐਸਾ ਕਰਕੇ ਦਿਖਾਇਆ, ਮੈਂ ਇਤਿਹਾਸਕ ਵਾਕਿਆ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹੀ ਲਿਖਤ ਹੈ। ਬੰਗਾਣੀ ਦੀ ਯੁੱਧ ਹਿਮਾਚਲ ਪ੍ਰਦੇਸ਼ ਦਾ ਸਾਥਿਆ ਬਾਹੀ ਧਾਰ ਦੇ ਰਾਜਿਆਂ ਦੇ ਉਸ ਵਕਤ ਦੇ ਮੁਖੀ ਹਰੀ ਚੰਦ ਹੰਡੂਰੇ ਨੇ ਸਤਿਗੁਰਾਂ ਨੂੰ ਘੇਰ ਲਿਆ ਤੇ ਹਰੀ ਚੰਦ ਕਹਿੰਦਾ ਵੀ ਸੈਨਾ ਨੂੰ ਬਾਅਦ ਚ ਲੜਾਵਾਂਗੇ, ਆਪਾਂ ਹੀ ਦੋ ਦੋ ਹੱਥ ਕਰ ਲਈਏ, ਪਹਿਲੇ ਦੇਖ ਲਈਏ ਤੁਹਾਡੀ ਸੂਰਮਦਾਈ ਕਿੰਨੀ ਹੈ। ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਜਿਵੇਂ ਤੇਰੀ ਵਿਚਾਰ। ਔਰ ਇਹ ਵਿਚਿੱਤਰ ਨਾਟਕ ਦੀ ਸਾਰੀ ਵਿਚਾਰਧਾਰਾ ਜੋ ਸਤਿਗੁਰ ਨੇ ਆਪ ਲਿਖੀ। ਤੇ ਹਰੀ ਚੰਦ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਮੇਰਾ ਤੀਰ ਕਤੇ ਖਤਾ ਨਹੀਂ ਗਿਆ। ਸਤਿਗੁਰ ਕਹਿੰਦੇ ਨੇ ਸੁਣਿਆ। ਤੇ ਹਰੀ ਚੰਦ ਕਹਿਣ ਲੱਗਾ ਮਹਾਰਾਜ ਇਹ ਵੀ ਤੁਹਾਨੂੰ ਪਤਾ ਹੈ ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਬਦੇ ਨੇ, ਨਾਮ ਤੋਂ। ਸਤਿਗੁਰ ਕਹਿੰਦੇ ਨੇ ਸੁਣਿਆ। ਤੇ ਹਰੀ ਚੰਦ ਕਹਿੰਦਾ ਅੱਛਾ ਇਹ ਸਭ ਕੁਝ ਸੁਣਿਆ ਤਾਂ ਠੀਕ, ਹੁਣ ਤੁਸੀਂ ਵਾਰ ਕਰੋ, ਮੈਂ ਤੁਹਾਨੂੰ ਵਾਰ ਕਰਨ ਦਾ ਮੌਕਾ ਦੇਣਾ। ਸਤਿਗੁਰ ਕਹਿੰਦੇ ਨਹੀਂ, ਮੈਂ ਪਹਿਲੇ ਸੰਤ ਹਾਂ ਸਿਪਾਹੀ ਬਾਦ ਦੇ, ਮੈਂ ਪਹਿਲੇ ਸਿੱਖ ਹਾਂ ਸਿੰਘ ਬਾਦ ਦੇ। ਮੈਂ ਸਵੇਰੇ ਅਰਜ਼ ਕੀਤੀ ਹੈ ਸਾਡੇ ਦੋ ਨਾਮ ਨੇ ਸਿੱਖ ਤੇ ਸਿੰਘ। ਸਿੱਖ ਨਾਮ ਦਿੱਤਾ ਹੈ ਸਾਨੂੰ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ, ਨੌ ਪਾਤਸ਼ਾਹੀਆਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ। ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖੱਲੁਸ ਦਿੱਤਾ ਹੈ ਸਿੰਘ। ਸਿੱਖ ਸਾਡਾ ਨਾਮ ਹੈ, ਸਿੰਘ ਸਾਡਾ ਤਖੱਲੁਸ ਹੈ, ਉਪਨਾਮ ਹੈ, ਸਰਨੇਮ ਹੈ। ਤੇ ਅਸੀਂ ਸਾਰੀ ਦੁਨੀਆ ਦੇ ਇਹਨਾਂ ਦੋ ਨਾਮਾਂ ਨਾਲ ਜਾਣੇ ਜਾਂਦੇ ਹਾਂ, ਪਹਿਚਾਣੇ ਜਾਂਦੇ ਹਾਂ। ਸਿੱਖ ਹੋਣਾ ਸਾਡਾ ਸੰਤ ਹੋਣਾ ਹੈ, ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ। ਤੇ ਮੈਂ ਸਵੇਰੇ ਅਰਜ਼ ਕੀਤੀ ਸੀ ਸੰਤ ਜਿਹੜਾ ਹੈ ਉਹ ਗ੍ਰੰਥ ਦੀ ਪੂਜਾ ਕਰਦਾ ਹੈ, ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ। ਇਸ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਕਰੀਬਨ ਕਰੀਬਨ ਇਤਿਹਾਸਕ ਸਥਾਨਾਂ ਦੇ ਸ਼ਸਤਰ ਰੱਖੇ, ਤਾਂ ਕਿ ਗ੍ਰੰਥ ਨੂੰ ਵੀ ਮੱਥਾ ਟੇਕੀਏ ਤੇ ਸ਼ਸਤਰ ਨੂੰ ਵੀ ਮੱਥਾ ਟੇਕੀਏ। ਸਿਪਾਹੀ ਦਾ ਗੁਰੂ ਪੀਰ ਕੌਣ ਹੈ? ਸ਼ਸਤਰ। ਤੇ ਸੰਤ ਦਾ ਗੁਰੂ ਪੀਰ ਕੌਣ ਹੈ? ਗੁਰਬਾਣੀ, ਗੁਰੂ ਗ੍ਰੰਥ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ, ਸਾਹਿਬ ਸਰੋਹੀ ਸਾਹਿਤੀ ਯਹੀ ਹਮਾਰੇ ਪੀਰ। ਤੇ ਮੇਰੇ ਪੀਰ ਨੇ ਇਹ ਤੀਰਾਂ, ਇਹ ਤਲਵਾਰ, ਇਹ ਭਾਲੇ, ਇਹ ਬਰਛੇ, ਇਹ ਤੁਪਕਾਂ, ਇਹ ਮੇਰੇ ਪੀਰ ਨੇ, ਇਹ ਮੇਰੇ ਮੁਰਸ਼ਦ ਨੇ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਮੈਂ ਨਮਸਕਾਰ ਕਰਦਾ, ਜੈ ਜੈ ਜਗਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗਨ। ਮੈਂ ਨਮਸਕਾਰ ਕਰਦਾ, ਹੇ ਤੇਗ, ਹੇ ਤਲਵਾਰ, ਮੈਂ ਤੈਨੂੰ ਮੱਥਾ ਟੇਕਦਾ। ਕਿਉਂ? ਤੂੰ ਮੇਰੀ ਮੁਰਸ਼ਦ ਹੈ, ਤੂੰ ਮੇਰਾ ਪੀਰ ਹੈ। ਤੋ ਇੱਥੇ ਸਵਾਲ ਪੈਦਾ ਹੋਵੇਗਾ ਕਿ ਸਾਡੇ ਦੋ ਗੁਰੂ ਨੇ? ਹਾਂ, ਜਦ ਸਾਡੇ ਰੂਪ ਦੋ ਨੇ ਤਾਂ ਫਿਰ ਗੁਰੂ ਵੀ ਦੋ ਨੇ। ਇਤਨੀ ਮਿਹਰਤ ਕਰਾਂ, ਅਸੀਂ ਸਿਰਫ ਸਿੱਖ ਨਹੀਂ ਹਾਂ, ਅਸੀਂ ਸਿਰਫ ਸਿੰਘ ਨਹੀਂ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਸਿੰਘ ਵੀ ਹਾਂ, ਅਸੀਂ ਸੰਤ ਵੀ ਹਾਂ, ਅਸੀਂ ਸਿਪਾਹੀ ਵੀ ਹਾਂ। ਸਿਪਾਹੀ ਦਾ ਗੁਰੂ ਸ਼ਸਤਰ ਹੁੰਦਾ ਹੈ, ਤੇ ਖਿਮਾ ਕਰਨੀ, ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ, ਗੁਰੂ ਗਿਆਨ ਹੁੰਦਾ ਹੈ, ਗ੍ਰੰਥ ਹੁੰਦਾ ਹੈ। ਹਜ਼ੂਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਆਨੰਦਪੁਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਪਟਨੇ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟੇਕਦੇ ਆਏ ਹਾਂ, ਤੁਸੀਂ ਕਬੂਲ ਕਰ ਲਿਆ। ਤੇ ਅੱਜ ਤੁਸੀਂ ਕਹਿੰਦੇ ਸ਼ਸਤਰਾਂ ਨਾਲ ਗੁਰਦੁਆਰਾ ਭ੍ਰਸ਼ਟ ਹੋ ਗਿਆ, ਤੇ ਤੁਸੀਂ ਟੈਂਕ ਚਾੜ ਕੇ ਪਵਿੱਤਰ ਕੀਤਾ ਗੁਰਦੁਆਰਾ, ਦਰਬਾਰ ਸਾਹਿਬ ਪਵਿੱਤਰ ਕੀਤਾ। ਖਿਮਾ ਕਰਨੀ, ਕਿਉਂਕਿ ਝੂਠ ਫੈਲਾਉਣ ਲਈ ਸਾਧਨ ਬੜੇ ਨੇ, ਤੇ ਸੱਚ ਨੂੰ ਮਨਜ਼ਰ ਆਮ ਤੇ ਲਿਆਉਣ ਲਈ ਕੁਛ ਸਾਧਨ ਕੋਈ ਨਹੀਂ, ਕੁਛ ਵੀ ਨਹੀਂ। ਤੋ ਮੈਂ ਅਰਥ ਕਰ ਰਿਹਾ ਸੀ, ਸਤਿਗੁਰੂ ਕਹਿਣ ਲੱਗੇ ਮੈਂ ਸੰਤ ਪਹਿਲੇ ਹਾਂ ਸਿਪਾਹੀ ਬਾਅਦ ਹਾਂ। ਤੇ ਸੰਤ ਦਾ ਇਹ ਕੰਮ ਨਹੀਂ ਕਿ ਪਹਿਲੇ ਵਾਰ ਕਰੇ। ਹਰੀ ਚੰਦ ਤੂੰ ਵਾਰ ਕਰ। ਤੇ ਹਰੀ ਚੰਦ ਕਹਿੰਦਾ ਗੁਰੂ ਤੇ ਬੜਾ ਭੋਲ ਹੈ, ਬਹੁਤ ਭੋਲ ਹੈ, ਸਾਨੂੰ ਦੁਸ਼ਮਣ ਨੂੰ ਬਾਹਰ ਕਰਨ ਦਾ ਮੌਕਾ ਦਿੰਦਾ ਪਿਆ। ਸਾਰੀ ਦੁਨੀਆ ਕਹਿੰਦੀ ਪਈ ਹੈ ਕਿ ਸਿੱਖ ਕੌਮ ਬੜੀ ਭੋਲੀ ਹੈ, ਭੋਲੀ ਕੌਮ। ਤੇ ਮੈਂ ਫਿਰ ਅਰਜ਼ ਕਰਾਂ, ਭੋਲੇ ਦੀ ਪਹਿਚਾਣ ਇਹ ਆਉਂਦੀ ਹੈ ਕਿ ਅੰਦਰੋਂ ਬਾਹਰੋਂ ਇੱਕ ਹੁੰਦਾ, ਧੋਖੇਬਾਜ਼ ਛਲ ਕਪਟ ਨਹੀਂ ਆਉਂਦਾ। ਤੇ ਭੋਲਾ ਬੰਦਾ ਹੀ ਰੱਬ ਦੇ ਨੇੜੇ ਪ੍ਰਾਪਤੀ ਭੋਲੇ ਬਾਹ ਨਾਲ ਨੇ। ਭੋਲੇ ਦਾ ਮਤਲਬ ਮੂੜ ਨਹੀਂ, ਜਿਵੇਂ ਪੰਜਾਬੀ ਚ ਕਹਿ ਦਿੰਦੇ ਨੇ ਤੂੰ ਬੜਾ ਭੋਲਾ। ਭੋਲੇ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ, ਜੋ ਜ਼ਬਾਨ ਤੇ ਉਹ ਦਿਲ ਦੇ, ਜੋ ਦਿਲ ਦੇ ਤੇ ਉਹ ਜ਼ਬਾਨ ਤੇ, ਭੋਲਾ। ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ, ਚਲਾਕ ਬੰਦਾ ਝੂਠ ਦੇ ਨੇੜੇ ਆਉਂਦਾ। ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਹੈ,
ਖਿਮਾ ਕਰਨੇ ਤੇ ਜਿਹੜਾ ਚਤਰ ਤੇ ਚਲਾਕ ਬੰਦਾ ਉਹ ਕਠੋਰਤਾ ਤੇ ਤਸ਼ੱਦਦ ਦੇ ਨੇੜੇ ਆਉਂਦਾ। ਭੋਲਾ ਧੋਖਾ ਖਾਣਾ ਜਾਣਦਾ, ਧੋਖਾ ਦੇਣਾ ਨਹੀਂ। ਚਲਾਕ ਧੋਖਾ ਖਾਣਾ ਨਹੀਂ ਜਾਣਦਾ, ਧੋਖਾ ਦੇਣਾ ਹੀ ਜਾਣਦਾ। ਤੇ ਇੱਕ ਆਲਮ ਦਾ ਕਹਿਣਾ, ਹਜ਼ਾਰ ਦਫਾ ਧੋਖਾ ਖਾ ਲੈਣ ਨਾਲੋਂ, ਹਜ਼ਾਰ ਦਫਾ ਇੱਕ ਦਫਾ ਧੋਖਾ ਦੇਣ ਨਾਲੋਂ ਹਜ਼ਾਰ ਦਫਾ ਧੋਖਾ ਖਾ ਲੈਣਾ ਬਿਹਤਰ। ਚੰਗਾ, ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦੇਣਾ ਪਾਪ ਹੈ। ਤੇ 35 ਸਾਲ ਤੋਂ ਤੇ ਸਾਨੂੰ ਧੋਖਾ ਹੀ ਦੇਈ ਜਾਂਦੇ ਨੇ, ਉਹ ਕੀ ਅਸੀਂ ਬਰਦਾਸ਼ਤ ਕੀਤਾ? ਕਿਉਂ ਬਰਦਾਸ਼ਤ ਕੀਤਾ? ਭੋਲਾ ਤੇ ਭੋਲਾ ਬੰਦਾ ਪਵਿੱਤਰ ਹੁੰਦਾ, ਚਲਾਕ ਬੰਦਾ ਦੁਸ਼ਟ ਹੁੰਦਾ। ਚਤਰਾਈ ਨਾ ਚਤਰ ਬੁਝ ਪਾਈਏ, ਰੇ ਜਨ ਮਨ ਮਾਦ ਉਸਾਈਏ। ਤੇ ਮੈਂ ਇਤਨੀ ਇੱਕ ਗੱਲ ਕਹਾਂਗਾ ਕਿ ਗੱਲਾਂ ਬਾਤਾਂ ਦੇ ਚਲਾਕੀਆਂ ਦੇ ਅਸੀਂ ਇਹਨਾਂ ਨਾਲੋਂ ਨਹੀਂ ਜਿੱਤ ਸਕਦੇ। ਕਿਉਂ ਕਿ ਚਤਰ ਚਲਾਕ ਬੇਈਮਾਨ ਨੇ ਅਸੀਂ ਬੋਲੇ, ਇੰਨੀ ਗੱਲ। ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ, ਚਲਾਕ ਤੇ ਚਤਰ ਝੂਠ ਦੇ ਨੇੜੇ ਆਉਂਦਾ। ਹੋਰ ਕੀ, ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾ ਕਰ ਸਕੀਏ। ਜਿਸ ਤਰੀਕੇ ਨਾਲ ਧੂੰਆਂਦਾਰ ਇਹਨਾਂ ਦੀਆਂ ਲੇਖਣੀਆਂ, ਜਿਸ ਤਰੀਕੇ ਨਾਲ ਝੂਠ ਟੀਵੀ ਤੇ ਰੇਡੀਓ ਤੇ ਬੋਲਦੇ ਪਏ ਨੇ, ਸ਼ਾਇਦ ਅਸੀਂ ਇਸ ਢੰਗ ਨਾਲ ਜਵਾਬ ਜੋ ਹੈ ਨਾ ਦੇ ਸਕੀਏ। ਪਰ ਇਤਨੀ ਗੱਲ ਸਪਸ਼ਟ ਹੈ, ਨਿਰੰਕਾਰ ਪਰਿਪੂਰਨ ਪਰਮਾਤਮਾ ਦਾ ਇੱਕ ਅਟਲ ਨਿਯਮ ਹੈ ਕਿ ਆਖਿਰ ਝੂਠ ਨੂੰ ਕੁਮਲਾ ਕੇ ਖਤਮ ਹੋਣਾ ਪੈਂਦਾ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਿਤਨੀਆਂ ਸਰਕਾਰੀ ਬਿਲਡਿੰਗਾਂ ਨੇ, ਤਮਾਮ ਸਰਕਾਰੀ ਬਿਲਡਿੰਗਾਂ ਦੇ ਉੱਤੇ ਲਿਖਿਆ ਹੋਇਆ ਸਤ ਤੇ ਮੇਵ ਜੈਤੇ, ਸਤ ਕੀ ਸਦੀਵ ਜੀਤ ਹੋਤੀ ਹੈ। ਇਹ ਸੰਸਕ੍ਰਿਤ ਦੇ ਸ਼ਬਦ ਲਿਖੇ ਨੇ, ਸਤ ਤੇ ਮੇਵ ਜੈਤੇ। ਇਹਦੇ ਤੇ ਮੈਂ ਹਿੰਦੀ ਵਿੱਚ ਕੁਝ ਲੇਖ ਵੀ ਲਿਖੇ ਸਨ, ਅਖਬਾਰਾਂ ਨੂੰ ਭੇਜੇ ਸਨ। ਤੇ ਇਹ ਜਿਸ ਦਿਨ ਦਾ ਅੰਮ੍ਰਿਤਸਰ ਦਾ ਵਾਕਿਆ ਹੋਇਆ, ਪੰਜਾਬ ਦੇ ਚ ਦੁਖਦ ਘਟਨਾਵਾਂ ਘਟੀਆਂ, ਤੇ ਮੈਂ ਉਸ ਲੇਖ ਦੇ ਚ ਲਿਖਿਆ, ਹੁਣ ਇਹਨਾਂ ਸਰਕਾਰੀ ਇਮਾਰਤਾਂ ਤੇ ਲਿਖ ਦੇਣਾ ਚਾਹੀਦਾ ਹੈ, ਝੂਠ ਮੈਂ ਜੇਬ ਤੇ, ਸੱਤ ਮੈਂ ਜੇਤੇ ਨਹੀਂ, ਹੁਣ ਝੂਠ ਮੈਂ ਜੇਤੇ। ਕਿਉਂਕਿ ਸਾਰੀ ਸਰਕਾਰੀ ਜਦ ਝੂਠ ਦੇ ਆਸਰੇ ਤੇ ਚੱਲਦੀ ਹੋਵੇ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਲਿਖ ਦੇਣਾ, ਇਹ ਤੇ ਬਹੁਤ ਵੱਡਾ ਧੋਖਾ ਹੈ। ਪਰ ਇਹ ਵੀ ਚਲਾਕ ਬੰਦਾ ਧੋਖਾ ਦਿੰਦਾ, ਦੁਸ਼ਟ ਬੰਦਾ ਧੋਖਾ ਦਿੰਦਾ। ਤੇ ਸਤਿਗੁਰ ਕਹਿਣ ਲੱਗੇ, ਹਰੀ ਚੰਦ ਤੂੰ ਵਾਰ ਕਰ ਲੈ। ਤੇ ਹਰੀ ਚੰਦ ਕਹਿੰਦਾ, ਗੁਰੂ ਬੜਾ ਭੋਲਾ। ਤੇ ਮੈਂ ਫਿਰ ਅਰਜ਼ ਕਰਾਂ, ਭੋਲਾ ਉਸ ਨੂੰ ਕਹਿੰਦੇ ਨੇ, ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਸ਼ਿਕਮੇ ਡਿਗਰ ਦਰਦਹਾਨੇ ਡਿਗਰ। ਜੋ ਅੰਦਰ ਹੈ ਔਰ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਸਾਹਿਬ ਕਹਿੰਦੇ ਸੀ ਤੇ ਉਸੇ ਨੂੰ ਬੰਦਾ ਕਹਿੰਦੇ, ਬਾਕੀ ਤੇ ਸਾਰੇ ਪਸ਼ੂ ਨੇ। ਬਾਕੀਆਂ ਨੂੰ ਤੇ ਮਨੁੱਖ ਕਹਿਣਾ, ਮਨੁੱਖਾਂ ਦੀ ਜੋ ਹੈ ਤੋਹੀਨ ਕਰਨੀ ਹੈ। ਤੇ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਸਤਿਗੁਰੂ ਕਹਿਣ ਲੱਗੇ ਤੂੰ ਵਾਰ ਕਰ ਲੈ। ਤੇ ਹਰੀ ਚੰਦ ਨੇ ਐਨ ਨਿਸ਼ਾਨਾ ਬਣਾਇਆ ਸਤਿਗੁਰ ਦੇ ਘੋੜੇ ਦਾ, ਬਈ ਇਹ ਨੀਲਾ ਪਹਾੜਾਂ ਨੂੰ ਛਾਲ ਮਾਰ ਕੇ ਲੰਘ ਜਾਂਦਾ, ਬੜੀ ਭੀੜ ਦੇ ਚੋਂ ਲੰਘ ਜਾਂਦਾ। ਤੇ ਐਸਾ ਨਾ ਹੋਵੇ ਕਿਧਰੇ ਘੋੜਾ ਹੀ ਸਤਿਗੁਰਾਂ ਨੇ ਕਿਧਰੇ ਭਜਾ ਲੈ ਜਾਏ, ਤੇ ਸਤਿਗੁਰ ਦਾ ਇਹ ਘੋੜਾ ਹੀ ਪਹਿਲੇ ਜ਼ਖਮੀ ਕਰੋ ਜਾਂ ਮਾਰਦਾ। ਸਤਿਗੁਰ ਲਿਖਦੇ ਨੇ, ਹਰੀ ਚੰਦ ਕੋ ਪਿਓ ਕਮਾਨੰ ਸੰਭਾਰੰ, ਪ੍ਰਥਮ ਬਾਜੀਅੰ ਤਾਣ ਬਾਣੰ ਪ੍ਰਹਾਰੰ। ਤਾਜੀ ਘੋੜੇ ਦਾ ਨਿਸ਼ਾਨਾ ਬਣਾਇਆ ਹਰੀ ਚੰਦ ਨੇ, ਖਿੱਚ ਕੇ ਤੀਰ ਮਾਰਿਆ, ਪਰ ਸਾਹਿਬ ਕਹਿਣ ਲੱਗਿਆ ਨਹੀਂ, ਪਤਾ ਚਲਾ ਗਿਆ। ਤੇ ਹਰੀ ਚੰਦ ਜੋ ਦਾਵਾ ਕਰ ਬੈਠਾ ਸੀ ਮੇਰਾ ਵਾਰ ਕਦੀ ਖਤਾ ਨਹੀਂ ਜਾਂਦਾ, ਪਤਾ ਚਲਾ ਗਿਆ। ਔਖਾ ਤੇ ਬੜਾ ਹੋਇਆ ਤੇ ਨਿਮੂਜੜੇ ਜਿਹਾ ਮੂੰਹ ਨਾਲ ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਵਾਰ ਕਰੋ। ਤੇ ਸਤਿਗੁਰ ਕਹਿਣ ਲੱਗੇ, ਅਜੇ ਵੀ ਫਕੀਰ ਜਿਹੜਾ ਨਾ ਰੋਸ ਵਿੱਚ ਨਹੀਂ ਆਇਆ, ਅਜੇ ਵੀ ਸੰਤ ਦੇ ਅੰਦਰ ਸਿਪਾਹੀਪਣਾ ਨਹੀਂ ਪੈਦਾ ਹੋਇਆ, ਇਸ ਵਾਸਤੇ ਹਰੀ ਚੰਦ ਇੱਕ ਵਾਰ ਤੋਂ ਹੋਰ ਕਰ ਲੈ। ਤੇ ਹਰੀ ਚੰਦ ਅੰਦਰੋਂ ਅੰਦਰੋਂ ਸੋਚਦਾ, ਇਹ ਤਾਂ ਬਹੁਤ ਹੀ ਭੋਲ ਹੈ, ਬਹੁਤ ਹੀ ਭੋਲ ਹੈ, ਰਾਜਨੀਤੀ ਦਾ ਬਿਲਕੁਲ ਪਤਾ ਹੀ ਨਹੀਂ, ਇਹ ਤੇ ਠਗਾਣਾ ਹੀ ਜਾਣਦਾ। ਤੋ ਮੈਂ ਅਰਜ਼ ਕਰਾਂ, ਜੇ ਲਫ਼ਜ਼ ਮੈਂ ਤੁਹਾਡੇ ਸਾਹਮਣੇ ਰੱਖਣ ਫਿਰ ਦੁਹਰਾ ਦੇ, ਇੱਕ ਦਫ਼ਾ ਠੱਗਣ ਨਾਲੋਂ ਹਜ਼ਾਰ ਦਫ਼ਾ ਠਗਾ ਜਾਣਾ ਬਿਹਤਰ। ਪਾਪ ਨਹੀਂ ਹੈ ਠੱਗਣਾ, ਬਣਾ ਠੱਗਣਾ ਪਾਪ ਹੈ, ਠੱਗਣਾ ਧੋਖਾ ਹੈ, ਠੱਗਣਾ ਜਿਹੜਾ ਛਲ ਹੈ, ਔਰ ਠੱਗਣ ਵਾਲਾ ਪਰਮਾਤਮਾ ਤੋਂ ਦੂਰ ਆਉਂਦਾ। ਹਰੀ ਚੰਦ ਨੇ ਅੱਜ ਕੀ ਸਤਿਗੁਰਾਂ ਦੇ ਐਨ ਛਾਤੀ ਦਾ ਸੀਨੇ ਦਾ ਨਿਸ਼ਾਨਾ ਬਣਾਇਆ। दूजा वार भी मेरा खता चला जाए घोड़े नू मारा चलो छड़ो घोड़े नू सतगुरु का ही निशाना बनाओ। सतगुरु लिखते ने दुतिये ताक के तीर मोको चलायो रखो देव मैं कान छुए के सिधायो। उस दैवी शक्ति ने मेरी रक्षा की थी अकाल पुरख ने वो तीर मेरे कन्ना नू छू के लंघे मैनु नहीं लगे। हरी चंद हैरान हो गया दूजा वार भी खता नहीं लगे। कहन लगा महाराज हुण तुसी वार करो। गुरु गोबिंद सिंह जी का जिगरा वेखो हरी चंद लै एक वार तू होर कर ले होर कर ले। साडे गुरु का इतना वड्डा जिगरा है इस कौम का बहुत वड्डा जिगरा है। इसने 35 साल की वधीकियां तो बाद क्षमा करने विद्रोह किया पहले नहीं किया। 35 साल की वधीकियां तो बाद आतंकवाद ने जन्म लिया पहले नहीं जन्म लिया। 35 साल की वधीकियां तो बाद बागी पैदा होए विद्रोही पैदा होए मजबूरी बिल्कुल मजबूरी। हरिचंद ने अज की सतगुर दे कमर कथे का निशाना बनाया भी पहले मैं छाती नूं तीर मारिया ते उच्चा हो गया ते कन्न दे कोलों लंघ गया अज की सतगुर दे कमर कथे का निशाना जो है बनाना है। तो बड़ी सेद ला के एन खिच के तीर सतगुरां दी पेटी नूं कमर कथे नूं उसने मारिया। महाराज जी कहिंदे तितिए तीर मारियो सो पेटी मजारंग विधियं चिलकतंग द्वाल पारंग पधारंग। चिलकतंग रेशमी कपड़ा ते थले की चमड़े की पेटी चमड़े की पेटी दे उत्ते सतगुरु ने एक रेशमी कपड़ा बनिया होया सी कमर कथा ते हरिचंद्र ने कमर कथे का निशाना बनाया तीर निशाने ते लगे। विधियंग चिलकतंग रेशमी कपड़ा फट गया चमड़े की पेटी भी फट गई। महाराज कहने ने चुभी चुंज चरमंग कछु घाय ना आयो इतनी जी चुंज सानू लगी पर कोई विशेष भाव नहीं आया पर चुंज लगी थोड़ा जिहा खून निकलिया पर जदों ये बाण सानू लगया जदों ये चुंज सानू लगे ते साहिब कहने ने साडे अंदर सुत्ता होया सिपाही जाग पे ते फिर असि हरिचंद नु संबोधन होके कह दिता जबे बाण लाग्यो तबे रोत जाग्यो। हरिचंद हुण रोत जाग पिया हुण खिमा दया दान सील संजम एदी गल ना करी मेरे नाल हुण रोत पैदा हो गया। हुण करे लै कमाणंग हणंग बाण ताणंग सबे दीर धाए सरोघंग चलाए हरिचंद मारे सुजोदा लिखारे। सतगुरु कहिंदे ने सी खिच के बाण मारिया ते इक ही बाण नाल ओह जमीन ते आण डिगे धरती ते आण तड़पिया। सतगुरु ने कहा रोस उदों जागया हरिचंद जद तेरा बाण लगया सा। असी गुरु दी उम्मत हां 86 तीर अनेका इन्होंने मारे ते 86 तौर ते सानू बथेरा इन्होंने नुकसान पहुंचाया। असी नहीं रोते चाहे चलो कोई गल नहीं असी थोड़ा खादा से इस वड्डे भरा ने चलो ज्यादा ही सी हालांकि छोटे का हाथ ज्यादा बनता से वड्डे नू अपना फर्ज समझना चाहिदा से पर नहीं चलो कोई गल नहीं ए कुल धन ज्यादा हो चलो साढ़े पर जब घर दे पग ला दी गई तो मजबूरन इकबाल की तरह कहना पाया मुद्दते गुजरी हैं इतनी रंजो गम सहते हुए शर्म सी आती है इस वतन को वतन कहते। हुण लज्जा आउंदी है इस देश नू अपना देश ते बनाती है जिथे बसां विच बैठे हां साडी तलाशी गड्डी विच बैठे हां ते सानू इंज देखण वी डाकू बैठे ते जे जहाज दे सफर करिए ते अख नूं तिरपान ला दे किस तरह असी ये देश साडा। कदम कदम ते शर्म सारी कदम कदम दे बेसी दिल्ली रेच मैं थोड़ी जी गुरबाणी दी विचार करदे आया मौजूदा दौर दे सताधारियां दी वधीकी दा जिक्र कीता ते दिल्ली तो ही नसना पिया प्रोफेसर दर्शन सिंह नूं भी नसना पिया। हद हो गए ये देश अपना ये कोई अपना घर है क्षमा करनी
मैं ते नहीं कहता कि असी इस घर नू छड़ जाना, ये नहीं कहता। फलक को जिद है हम ही पे बिजलियां गिराने की, पर हमें भी जिद है यहीं पे आशियां बनाने। तुसी हां जी, फलक को जिद है हम ही पे बिजलियां गिराने की, पर हमें भी जिद है यहीं पे आशियां बनाने की। तुसी अपना अपनी जिद पूरी कर लो, असी हुण अपनी जिद पूरी करने। और सत्संग जी एकाग्रता प्रदान करने। तो मैं इतनी अर्ज करा, तो मैं अर्ज करा देश के सत्ताधारियों नूं, कह दें तुसी अपनी जिद पूरी करते जा रहे हो और पूरी कर रहे हो, ते हुण असी अपनी जिद पूरी करा। और जिद नाल जिद टकराई है। कहिंदे ने भोला बंदा जोगी आंदा है, ते जोगी जद हठ ते आंदा है राजयां दे सिंघासन डोल जांदे। साहिब गुरु गोबिंद सिंह जी महाराज कलगीधर पातशाह रहमत करन, बख्शिश करन, समरथा देन और ताजगी देन, समरथा देन और ताजगी देन, हिम्मत देन, दिलेरी देन और साढ़े जज्बा बनिया रहे, ताकि असि वक्त सिर और वक्त तो पहले अपने मंजिले मकसूद तक पहुंचिए, ते मकसद भी जो है प्राप्ति कर सकिए। इतने शब्द कहने होया, आप तो जो है हिमा की याचना है, थोड़ा जहा प्रोग्राम आप सर्वन कर लेना। सवेरे दरबार साहब तो जो मुखवाक आएगा दास की ड्यूटी लगी है, 7:30 तो लेके 8:30 बजे तक दास उस मुखवाक की कथा करेगा। फिर 9 बजे जो पंच सिंह साहिबान ने अखंड पाठ साहब रखाया हुआ है, ओदा 9 बजे भोग पाएगा। उस तो बाद प्रोफेसर दर्शन सिंह जी आप गालबन अद्धा घंटा कीर्तन सरवण कराएंगे। उस तो बाद दास फिर अद्धा घंटा थोड़े सामने विचार रखेगा। तो इस तरीके